ਦੋਸਤੋ, ਸੇਮ ਸੈਕਸ ਮੈਰਿਜ ਸੰਬੰਧੀ ਲੜੀਵਾਰ ਦੇ ਚੱਲਦੇ ਅੱਜ ਅਸੀਂ ਨੋ ਕੈਂਪੇਨ ਦਾ ਪੱਖ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ। ਟੈਲੀਫੋਨ ਲਾਈਨ ਤੇ ਇਸ ਸਮੇਂ ਮੇਰੇ ਨਾਲ ਜੁੜੇ ਨੇ ਆਸਟ੍ਰੇਲੀਆ ਵਿਚ ਭਾਰਤੀ ਭਾਈਚਾਰੇ ਦੇ ਸਦੱਸ ਗੁਰਪਾਲ ਸਿੰਘ ਜੀ, ਜੋ ਕਿ ਮੈਲਬਰਨ ਵਿਚ ਜਾਣੇ ਮਾਨੇ ਵਕੀਲ ਵੀ ਹਨ। ਗੁਰਪਾਲ ਜੀ, ਬੜਾ ਹੀ ਨਿੱਘਾ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿਚ। ਸਤਿ
ਸ੍ਰੀ ਅਕਾਲ ਪ੍ਰੀਤੀ ਜੀ, ਬਹੁਤ ਖੁਸ਼ੀ ਹੋ ਰਹੀ ਹੈ ਤੁਹਾਡੇ ਨਾਲ ਅੱਜ ਗੱਲ ਕਰਕੇ ਦੋਸਤਾਂ ਮਿੱਤਰਾਂ ਦੇ ਰੂਬਰੂ ਹੋ ਕੇ ਥਰੂ SBS ਰੇਡੀਓ।
ਗੁਰਪਾਲ ਜੀ, ਆਪਾਂ ਸਿੱਧੀ ਕੰਮ ਦੀ ਗੱਲ ਤੇ ਪਹੁੰਚਦੇ ਹਾਂ। ਜੋ ਸੇਮ ਸੈਕਸ ਮੈਰਿਜ ਦਾ ਮੁੱਦਾ ਚੱਲ ਰਿਹਾ ਇਸ ਵੇਲੇ, ਪੋਸਟਲ ਸਰਵੇ ਜੋ ਹੈ ਖੁੱਲ ਚੁੱਕਿਆ ਹੈ, ਤੇ ਕਈ ਲੋਕਾਂ ਦਾ ਇਹ ਮੰਨਣਾ ਹੈ ਕਿ ਇੱਕ ਬੜਾ ਨਿੱਜੀ ਮਾਮਲਾ ਹੈ, ਲੋਕਾਂ ਦੇ ਪਿਆਰ ਦਾ ਤੇ ਰਿਸ਼ਤਿਆਂ ਦਾ ਮਾਮਲਾ ਹੈ, ਤੇ ਕਿਸੇ ਹੋਰ ਨੂੰ ਇਹਦੇ ਵਿੱਚ ਕੋਈ ਪ੍ਰੋਬਲਮ ਜਾਂ ਤਕਲੀਫ ਨਹੀਂ ਹੋਣੀ ਚਾਹੀਦੀ। ਫਿਰ ਕਿਉਂ ਤੁਸੀਂ ਇਸ ਸੇਮ ਸੈਕਸ ਮੈਰਿਜ ਦੇ ਖਿਲਾਫ ਹੋ?
ਪ੍ਰੀਤੀ ਜੀ, ਜਿਹੜਾ ਰਿਲੇਸ਼ਨਸ਼ਿਪ ਦੀ ਅਸੀਂ ਗੱਲ ਕਰਦੇ ਹਾਂ, ਵੈਦਰ ਇਟ ਇਜ਼ ਅ ਗੇ ਰਿਲੇਸ਼ਨਸ਼ਿਪ ਔਰ ਅ ਲੈਸਬੀਅਨ ਰਿਲੇਸ਼ਨਸ਼ਿਪ, ਦੈਟਸ ਹਾਊ ਦਿਸ ਇਸ਼ੂ ਹੈਜ਼ ਕਮ ਅਪ ਨਾਓ। ਮੇਰਾ ਇਹ ਮੰਨਣਾ ਹੈ, ਮੇਰੀ ਪਰਸਨਲ ਇਹ ਕਨਵਿਕਸ਼ਨ ਹੈ, ਜਿਹੜਾ ਮੈਰਿਜ ਦਾ ਇੰਸਟੀਟਿਊਸ਼ਨ ਹੈ ਇਹ 5000 ਸਾਲ ਪੁਰਾਣਾ ਹੈ, ਔਰ ਇਹਦੇ ਵਿੱਚ ਦੀ ਮੈਰਿਜ ਨੂੰ ਕਿੱਦਾਂ ਅਸੀਂ ਦੇਖਿਆ ਜਾਂਦਾ ਹੈ, ਦੈਟ ਇਜ਼ ਟੂ ਬੀ ਸੀਨ। ਮੈਰਿਜ ਜਿਹੜਾ ਹੈ, ਇਟ ਇਜ਼ ਏ ਲੀਗਲਾਈਜੇਸ਼ਨ ਆਫ ਸੈਕਸ਼ੂਅਲ ਰਿਲੇਸ਼ਨਸ਼ਿਪ ਬਿਟਵੀਨ ਟੂ ਪਰਸਨਸ ਵਿਚ ਇਜ਼ ਮੇਲ ਐਂਡ ਏ ਫੀਮੇਲ, ਪ੍ਰੀਡੋਮੀਨੈਂਟਲੀ ਫੋਰ ਦੀ ਰੀਜ਼ਨ ਆਫ ਪ੍ਰੋਜਨੀ। ਤੇ ਇਹਦੇ ਵਿੱਚ ਹੁਣ ਜਿਹੜਾ ਗੇ ਐਂਡ ਲੈਸਬੀਅਨ ਰਿਲੇਸ਼ਨਸ਼ਿਪ ਹੈ, ਉਹਦੇ ਵਿੱਚ ਪ੍ਰੋਜਨੀ ਤਾਂ ਹੁੰਦੀ ਨਹੀਂ, ਔਰ ਜਿਹੜੇ ਬੱਚਿਆਂ ਤੇ ਉਹਦਾ ਇੰਪੈਕਟ ਹੈ, ਇਟ ਹੈਜ਼ ਗੋਟ ਵੈਰੀ ਸੀਰੀਅਸ ਇੰਪਲੀਕੇਸ਼ਨ ਆਉਣ ਵਾਲੇ ਟਾਈਮ ਦੇ ਵਿੱਚ, ਜੋ ਇਸ ਵੇਲੇ ਸਾਨੂੰ ਨਹੀਂ ਦਿਖ ਰਹੇ। ਔਰ ਜਦੋਂ ਉਹ ਬੱਚੇ ਜਵਾਨ ਹੋਣਗੇ, ਹਾਓ ਦੇ ਰੀਕਨਸਾਈਲ ਵਿਦ ਦੈਟ ਸਿਚੁਏਸ਼ਨ, ਇਟ ਇਜ਼ ਬਿਯੋਂਡ ਕੰਪ੍ਰੀਹੈਂਸ਼ਨ ਟੂ ਬੀ ਸੀਨ ਐਟ ਦਿਸ ਡੇ। ਤੇ ਮੇਰਾ ਇਹ ਮੰਨਣਾ ਹੈ, ਜਿਹੜਾ ਮੈਰਿਜ ਦਾ ਇੰਸਟੀਟਿਊਸ਼ਨ ਹੈ, ਉਹਦੇ ਵਿੱਚ ਜਿਹੜੀ ਇਟ ਇਜ਼ ਇੰਪੋਰਟੈਂਟ ਫੋਰ ਦੀ ਪ੍ਰਜ਼ਰਵੇਸ਼ਨ ਆਫ ਹਿਊਮਨ ਰੇਸ, ਔਰ ਇਟ ਸ਼ੁੱਡ ਬੀ ਨੋ ਕੈਂਪੇਨ ਫੋਰ ਮੀ।
ਤੁਸੀਂ ਇੱਥੇ ਦੋ ਤਿੰਨ ਗੱਲਾਂ ਕੀਤੀਆਂ ਨੇ। ਇੱਕ ਤਾਂ ਪਹਿਲੀ ਗੱਲ ਜਿਹੜੀ ਤੁਸੀਂ ਵਿਆਹ ਦੀ ਗੱਲ ਕੀਤੀ ਹੈ ਕਿ ਅੱਗੇ ਜ਼ਿਆਦਾ ਰੀਪ੍ਰੋਡਕਸ਼ਨ ਦਾ ਵੀ ਜੋ ਹੈ ਕੰਮ, ਪਰ ਮੈਂ ਇਹ ਪੁੱਛਣਾ ਚਾਹਾਂਗੀ ਕਿ ਕਈ ਲੋਕ ਹਨ ਇਸ ਬਹਿਸ ਤੇ ਵੀ ਇਹ ਕਹਿੰਦੇ ਨੇ ਕਿ ਸਮੇਂ ਦੇ ਨਾਲ ਨਾਲ ਅਸੀਂ ਆਪਣੇ ਇਤਿਹਾਸ ਦੇ ਵਿੱਚ ਦੇਖਿਆ ਹੈ ਕਿ ਕਈ ਕਾਨੂੰਨ ਬਦਲਦੇ ਆਏ ਨੇ, ਤੇ ਬਾਕੀ ਜਿਹੜੇ ਦੇਸ਼ ਨੇ ਦੁਨੀਆਂ ਦੇ ਵਿੱਚ, ਕਈ ਦੇਸ਼ ਨੇ ਜਿਨ੍ਹਾਂ ਨੇ ਇਸ ਨੂੰ ਲੀਗਲਾਈਜ਼ ਕੀਤਾ ਵੀ ਹੈ, ਕਾਨੂੰਨੀ ਬਣਾਇਆ ਵੀ ਹੈ, ਤੇ ਉੱਥੇ ਸਭ ਕੁਝ ਠੀਕ ਠਾਕ ਚੱਲ ਵੀ ਰਿਹਾ ਹੈ। ਜਿੱਥੇ ਤੱਕ ਬੱਚਿਆਂ ਦੀ ਗੱਲ ਆਉਂਦੀ ਹੈ, ਹੁਣ ਅਸੀਂ ਵੇਖ ਰਹੇ ਹਾਂ ਕਿ ਜੋ ਸੇਮ ਸੈਕਸ ਕਪਲ ਨੇ, ਇੱਕੋ ਹੀ ਲਿੰਗ ਦੇ ਜਿਹੜੇ ਜੋੜੇ ਨੇ, ਉਹ ਵੀ ਸਰੋਗੇਸੀ ਦੇ ਥਰੂ ਜਾਂ ਅਡੋਪਸ਼ਨ ਦੇ ਥਰੂ ਬੱਚੇ ਵੀ ਉਹ ਵੱਡੇ ਕਰ ਸਕਦੇ ਨੇ। ਤੇ ਦੂਸਰੀ ਜਿਹੜੀ ਤੁਸੀਂ ਗੱਲ ਕੀਤੀ ਕਿ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਅਸਰ ਪੈਣਗੇ, ਕੀ ਇਹ ਸਹੀ ਹੈ ਕਿ ਜਿਨ੍ਹਾਂ ਅਸਰਾਂ ਦਾ ਸਾਨੂੰ ਅਜੇ ਕੁਝ ਪਤਾ ਨਹੀਂ ਜਾਂ ਜੋ ਚੀਜ਼ ਅਜੇ ਆਈ ਨਹੀਂ, ਉਹਦੇ ਡਰ ਤੋਂ ਅਸੀਂ ਹੁਣ ਕੁਝ ਕੰਮ ਨਾ ਕਰੀਏ?
ਪ੍ਰੀਤੀ ਜੀ, ਦੇਖੋ, ਜਿਹੜਾ ਸਰੋਗੇਸੀ ਦੇ ਥਰੂ ਬੱਚੇ ਲੈਣਾ ਜਾਂ ਬੱਚੇ ਦੇ ਲਈ ਮਾਂ ਔਰ ਬਾਪ ਦਾ ਦੋਨਾਂ ਦਾ ਹੋਣਾ ਜ਼ਰੂਰੀ ਹੈ, ਔਰ ਇਹ ਜਿਹੜੀ ਸੇਮ ਸੈਕਸ ਮੈਰਿਜ ਦੇ ਜਿਹੜੇ ਬੱਚੇ ਨੇ, ਇੱਕ ਤਾਂ ਉਹ ਮੇਰੇ ਹਿਸਾਬ ਨਾਲ ਉਹ ਮੰਦਭਾਗੇ ਬੱਚੇ ਹੋਣਗੇ, ਜਿਹਨਾਂ ਨੂੰ ਮਾਂ ਤੇ ਬਾਪ ਦਾ, ਮਾਂ ਜਿਹਨੇ ਜਨਮ ਦਿੱਤਾ ਔਰ ਬਾਪ ਜਿਹਦਾ ਉਹ ਅੰਸ਼ ਹੈ, ਉਹ ਦੋਨਾਂ ਦੀ ਵਿਲੱਖਣਤਾ ਤੋਂ ਬਿਨਾਂ ਜਿਹੜੇ ਬੱਚੇ ਹੋਣਗੇ, ਇਟ ਵਿਲ ਬੀ ਅ ਟੋਟਲੀ ਡਿਸਟੋਰਟਡ ਆਈਡੀਆ, ਐਂਡ ਆਈ ਥਿੰਕ ਇਹ ਨੇਚਰ ਦੇ ਅਗੇਂਸਟ ਹੈ। ਇਹ ਭਾਵੇਂ ਹਿਊਮਨ ਬੀਂਗਸ ਹੋਣ ਜਾਂ ਐਨੀਮਲਸ ਹੋਣ, ਉੱਥੇ ਲਿੰਗ ਔਰ ਪੁਲਿੰਗ ਦੋਨਾਂ ਦੇ ਮੇਲ ਤੇ ਹੀ ਬੱਚਿਆਂ ਦਾ ਜਨਮ ਹੁੰਦਾ ਹੈ, ਔਰ ਇਹ ਨੇਚਰ ਹੈ, ਨੇਚਰ ਦਾ ਸੰਵਿਧਾਨ ਹੈ, ਔਰ ਨੇਚਰ ਦੇ ਸੰਵਿਧਾਨ ਨੂੰ ਅੱਗੇ ਤੁਰਦਿਆਂ ਹੀ ਹਿਊਮਨ ਨੇ ਜਿੰਨੇ ਵੀ ਰੂਲਸ ਬਣੇ, ਰਿਲੀਜੀਅਸ ਲਾਅ ਬਣੇ ਜਾਂ ਅਦਰਵਾਈਜ਼ ਸਟੇਟ ਲਾਅਸ ਬਣੇ, ਪੁਰਾਣੇ ਵਿਲੇਜ ਸਟੇਟ ਸੀਗੀਆਂ, ਉਹਦੇ ਵਿੱਚ ਲੀਗਲਾਈਜੇਸ਼ਨ ਆਫ ਦਿ ਸੈਕਸੁਅਲ ਰਿਲੇਸ਼ਨਸ਼ਿਪ ਫੋਰ ਦਾ ਪਰਪਜ਼ ਆਫ ਮੈਰਿਜ, ਇਹਦਾ ਇਹੀ ਮੰਨਣਾ ਬਣਦਾ ਹੈ। ਇਹਨਾਂ ਦੇਸ਼ਾਂ ਦੇ ਵਿੱਚ ਵੀ ਹਲੇ ਸੇਮ ਸੈਕਸ ਮੈਰਿਜ ਅਲਾਓ ਕਰ ਦਿੱਤੀ ਗਈ ਹੈ, ਉਹਦੇ ਵਿੱਚ ਵੀ ਹਲੇ ਜਿਹੜੇ ਨੇ ਇਹ ਰੀਸੈਂਟਲੀ ਹੋਇਆ, ਆਉਣ ਵਾਲੇ 20 ਸਾਲ ਬਾਅਦ ਜਦੋਂ ਉਹ ਬੇਬੀ ਜਵਾਨ ਹੋ ਜਾਂਦੇ ਨੇ, ਉੱਥੇ ਉਹਦੀਆਂ ਇੰਪਲੀਕੇਸ਼ਨਸ ਕੀ ਹੋਣਗੀਆਂ, ਆਈ ਥਿੰਕ ਸਾਡੀ ਹਲੇ ਸੋਸਾਇਟੀ ਨੇ ਉਹ ਸੋਚਿਆ ਹੀ ਨਹੀਂ। ਇਹਦੇ ਵਿੱਚ ਬਹੁਤ ਜ਼ਿਆਦਾ ਐਗਰੈਸ਼ਨ ਹੈ, ਜਿਹੜੇ ਯੈਸ ਵੋਟ ਵਾਲੇ ਨੇ, ਹਾਂਜੀ ਇਹ ਕਰ ਦਿਓ, ਚੇਂਜ ਲਿਆਓ, ਚੇਂਜ ਲਿਆਓ, ਚੇਂਜ ਆਲਰੇਡੀ ਆ ਚੁੱਕਾ ਹੈ। ਦੇਰ ਵਾਜ਼ ਅ ਟਾਈਮ ਵੈਨ ਦਿਸ ਰਿਲੇਸ਼ਨਸ਼ਿਪ ਵਾਜ਼ ਟੋਟਲੀ ਪ੍ਰੋਹਿਬਿਟਿਡ, ਹੁਣ ਇਹ ਰਿਲੇਸ਼ਨਸ਼ਿਪ ਦੀ ਐਕਸੈਪਟੈਂਸ ਹੋ ਗਈ ਹੈ। ਹੁਣ ਜੇ ਇੱਕ ਮੇਲ ਔਰ ਫੀਮੇਲ ਵਿਆਹ ਕਰਕੇ ਨਹੀਂ ਰਹਿੰਦੇ, ਦੇ ਕੈਨ ਲਿਵ ਐਜ਼ ਅ ਡੀਫੈਕਟੋ ਰਿਲੇਸ਼ਨਸ਼ਿਪ, ਤੋ ਸੇਮ ਸੈਕਸ ਮੈਰਿਜ ਵਾਲਿਆਂ ਨੂੰ ਵੀ ਡੀਫੈਕਟੋ ਅਧਿਕਾਰ ਦੇ ਦਿੱਤਾ ਜਾਏ, ਬਟ ਸੋ ਫਾਰ ਐਜ਼ ਮੈਰਿਜ ਇਜ਼ ਕੰਸਰਨ, ਦੈਟ ਇਜ਼ ਟੋਟਲੀ ਸੈਕਰਾਮੈਂਟਲ ਬੌਂਡ। ਐਂਡ ਰਿਲੀਜੀਅਸ, ਅਸੀਂ ਵੀ ਸਾਡੇ ਅੰਦਰ ਜਿਹੜੇ ਰਿਲੀਜੀਅਸ ਜੈਨੇਟਿਜ਼ਮ ਹੈਗਾ, ਉਹਦੇ ਨਾਲ ਜੇ ਅਸੀਂ ਦੇਖਿਆ ਜਾਏ ਤਾਂ ਇਹ ਸਾਨੂੰ ਸਾਡੇ ਐਬਜ਼ੋਰਬ ਨਹੀਂ ਹੋ ਰਹੀ ਗੱਲ, ਉਹ ਸਾਇੰਟੀਫਿਕਲੀ ਵੀ ਇਹ ਕੋਈ ਬਹੁਤ ਦਰੁਸਤ ਨਹੀਂ ਲੱਗਦੀ।
ਜੀ, ਤੁਸੀਂ ਗੱਲ ਕੀਤੀ ਕਿ ਇੱਕ ਬੱਚੇ ਨੂੰ ਮਾਂ ਤੇ ਬਾਪ ਦਾ ਪਿਆਰ ਮਿਲਣਾ ਉਹ ਸਹੀ ਇੱਕ ਸਿਚੁਏਸ਼ਨ, ਇੱਕ ਵਧੀਆ ਸਥਿਤੀ ਹੁੰਦੀ ਹੈ, ਪਰ ਕਈ ਵਾਰ ਅਸੀਂ ਵੇਖਦੇ ਹਾਂ ਕਿ ਕੁਦਰਤੀ ਤੌਰ ਤੇ ਕਈ ਵਾਰ ਹੁੰਦਾ ਹੈ ਕਿ ਕਿਸੇ ਬੱਚੇ ਦੇ ਜਾਂ ਕਿਸੇ ਨੂੰ ਮਾਂ ਨਹੀਂ ਹੁੰਦੀ, ਉਹਨਾਂ ਦੀਆਂ ਪਿਤਾ ਨਹੀਂ ਹੁੰਦੇ, ਤੇ ਕਈ ਵਾਰ ਦਾਦੀ ਤੇ ਮਾਂ ਜਾਂ ਨਾਨੀ ਤੇ ਮਾਂ ਜਾਂ ਕੋਈ ਇੱਦਾਂ ਦੇ ਪਾਲਦੇ ਨੇ, ਤੇ ਉਹ ਵਾਲੇ ਬੱਚੇ ਵੀ ਤਾਂ ਜੀ ਜਦੋਂ ਵੱਡੇ ਹੁੰਦੇ ਨੇ ਠੀਕ ਹੀ ਵੱਡੇ ਹੁੰਦੇ ਨੇ, ਉਹਨਾਂ ਦੇ ਵਿੱਚ ਕੋਈ ਇਹੋ ਜਿਹਾ ਕੋਈ ਮਾਨਸਿਕ ਨੁਕਸ ਨਹੀਂ ਹੁੰਦਾ?
ਨਹੀਂ ਹੁੰਦਾ, ਪਰ ਉਹਦੇ ਵਿੱਚ ਉਸ ਬੱਚੇ ਦੀ ਜਿਹੜੀ ਗਰੋਥ ਹੈ, ਉਹਦੀ ਮਾਂ ਤੇ ਦਾਦੀ ਉਹਨੂੰ ਇਹ ਕਹਿੰਦੀ ਹੈ ਵੀ ਤੇਰਾ ਜਿਹੜਾ ਪਿਓ ਸੀ ਉਹ ਬੜਾ ਪ੍ਰਾਊਡ ਬੰਦਾ ਸੀਗਾ, ਉਹਨੇ ਬੜੇ ਅੱਛੇ ਕੰਮ ਕੀਤੇ, ਜੇ ਉਹ ਤੇਰੀ ਲਾਈਫ ਚ ਹੁਣ ਵੀ ਹੁੰਦਾ ਤੇ ਤੇਰੀ ਬੜੀ ਹੈਲਪ ਕਰਦਾ। ਪਰ ਉਹ ਜਿਹੜਾ ਜਿਹੜਾ ਫਾਦਰ ਹੈ, ਫਾਦਰ ਫਿਗਰ ਦੀ ਉਹ ਪਰਛਾਈ ਦੇ ਵਿੱਚ ਹੀ ਜਿੰਦਾ ਹੈ, ਭਾਵੇਂ ਫਾਦਰ ਉੱਥੇ ਨਾ ਹੋਵੇ। ਐਂਡ ਉਹ ਜਦੋਂ ਗਰੋ ਹੁੰਦਾ ਬੱਚਾ, ਹੀ ਰਿਅਲਾਈਜ਼ ਦੈਟ ਹੀ ਇਜ਼ ਏ ਪ੍ਰੋਡਕਟ ਆਫ ਏ ਜੈਨੂਇਨ ਐਂਡ ਰੈਗੂਲਰ ਰਿਲੇਸ਼ਨਸ਼ਿਪ ਐਜ਼ ਪ੍ਰਿਸਕ੍ਰਾਈਬਡ ਬਾਈ ਦਾ ਨੇਚਰ। ਸੋ ਹੇਅਰ ਵੀ ਆਰ ਡੂਇੰਗ ਸਮਥਿੰਗ ਵਿਚ ਇਜ਼ ਅਗੇਂਸਟ ਦ ਨੇਚਰ।
ਅੱਛਾ, ਇੱਕ ਗੱਲ ਮੈਂ ਜ਼ਰੂਰ ਪੁੱਛਣਾ ਚਾਹਾਂਗੀ ਕਿ ਕਈ ਮਾਹਰਾਂ ਦਾ ਕਹਿਣਾ ਹੈ ਕਿ ਇਹ ਮਨੁੱਖੀ ਹੱਕਾਂ ਦਾ ਇਸ਼ੂ ਹੈ, ਹਿਊਮਨ ਰਾਈਟ ਇਸ਼ੂ ਹੈ, ਤੇ ਉਸ ਪੱਖ ਦੇ ਵਿੱਚ ਤੁਹਾਡੇ ਕੀ ਵਿਚਾਰ ਨੇ?
ਹਿਊਮਨ ਰਾਈਟ ਇਸ਼ੂ ਤਾਂ ਹੈ, ਹੁਣ ਅੱਜ ਤੋਂ ਜੇ ਅਸੀਂ ਇੰਡੀਆ ਦਾ ਪਰਸਪੈਕਟਿਵ ਲਈਏ ਜਾਂ ਕਾਮਨਵੈਲਥ ਦਾ ਪਰਸਪੈਕਟਿਵ ਲਈਏ, ਉਹਦੇ ਵਿੱਚ ਇਟ ਵਾਸ ਐਨ ਆਫੈਂਸ ਟੂ ਹੈਵ ਅ ਰਿਲੇਸ਼ਨਸ਼ਿਪ ਵਿਦ ਦ ਸੇਮ ਸੈਕਸ ਪਰਸਨ। ਉਹ ਹੁਣ ਉਹ ਅਫੈਂਸ ਖਤਮ ਹੋ ਗਈ ਹੈ, ਸੁਪਰੀਮ ਕੋਰਟ ਦੇ ਵਿੱਚ ਇੰਡੀਆ ਨੇ ਵੀ 377 IPC ਕੁਐਸ਼ ਕਰਤੀ ਹੈ ਕਿ ਦਿਸ ਇਜ਼ ਰੋਂਗ। ਹੁਣ ਰਿਲੇਸ਼ਨਸ਼ਿਪ ਰੱਖਣ ਤੋਂ ਤਾਂ ਕੋਈ ਮਨਾਹੀ ਨਹੀਂ ਹੈ, ਐਂਡ ਸੋਸਾਇਟੀ ਵੀ ਓਵਰਆਲ ਐਕਸੈਪਟ ਕਰਦੀ ਹੈ ਇਸ ਚੀਜ਼ ਨੂੰ। ਬਟ ਇਹ ਜਿਹੜਾ ਐਗਰੈਸ਼ਨ ਹੈ ਵੀ ਸੇਮ ਸੈਕਸ ਮੈਰਿਜ ਦੇ ਵਿੱਚ ਬੱਚੇ ਵੀ ਉਹ ਕਿਤੋਂ ਹੋਰ ਲੈ ਕੇ ਤੇ ਉਹਨਾਂ ਨੂੰ ਆਪਣੇ ਬੱਚੇ ਮੰਨ ਜਾਣ ਜਿਹੜੇ ਆਪਣੇ ਹੋ ਹੀ ਨਹੀਂ ਸਕਦੇ, ਹਾਊ ਕੁਡ ਯੂ ਪ੍ਰੋਸੀਡ ਦੈਟ ਸਿਚੁਏਸ਼ਨ ਐਂਡ ਵਟ ਇਜ਼ ਦੀ ਓਵਰਆਲ ਇੰਪੈਕਟ। ਆਈ ਥਿੰਕ ਦੇਰ ਇਜ਼ ਆਲਸੋ ਐਨ ਇਸ਼ੂ ਆਫ ਪੈਡੋਫੀਲੀਆ, ਉਹਦੇ ਵਿੱਚ ਇਹ ਵਾਲੀਆਂ ਸਿਚੁਏਸ਼ਨ ਵੀ ਆਉਣ ਵਾਲੇ ਟਾਈਮ 'ਚ ਬਹੁਤ ਅਰਾਈਜ਼ ਹੋਣਗੀਆਂ।
ਅੱਛਾ, ਜਾਂਦੇ ਜਾਂਦੇ ਦਾ ਸਵਾਲ ਜੀ, ਹੁਣ ਅੱਜ ਕੱਲ੍ਹ ਕਾਫੀ ਬਹਿਸ ਚੱਲ ਰਹੀ ਹੈ ਦੋਨੇ ਪੱਖਾਂ ਦੇ ਪਾਸੇ, ਕੈਂਪੇਨਸ ਜਿਹੜੇ ਚੱਲ ਰਹੇ ਨੇ, ਕਈਆਂ ਦਾ ਕਹਿਣਾ ਹੈ ਕਿ ਜਿਹੜੇ ਯੈਸ ਕੈਂਪੇਨ ਵਾਲੇ ਨੇ ਉਹ ਬੜੇ ਅਗਰੈਸਿਵ ਹੋ ਰਹੇ ਨੇ, ਲੋਕਾਂ ਨੂੰ ਟੈਕਸਟ ਮੈਸੇਜ ਭੇਜੇ ਗਏ, ਪ੍ਰਾਈਵੇਸੀ ਦਾ ਇਸ਼ੂ ਖੜਾ ਕੀਤਾ ਗਿਆ, ਪਰ ਦੂਜੇ ਪਾਸੇ ਜੋ ਨੋ ਕੈਂਪੇਨ ਦੇ ਨੇ ਉਹ ਵੀ, ਜਿਵੇਂ ਟੋਨੀ ਐਬਟ ਨੇ ਜਿਹਨੂੰ ਹੈਡਬਟ ਕੀਤਾ ਗਿਆ ਸੀ, ਉਹਨੇ ਬਹੁਤ ਵੱਡਾ ਇਸ਼ੂ ਬਣਾਇਆ ਕਿ ਕੈਂਪੇਨਰ ਨੇ ਮੈਨੂੰ ਹੈਡਬਟ ਕੀਤਾ, ਹਾਲਾਂਕਿ ਜਦੋਂ ਬੰਦਾ ਫੜਿਆ ਗਿਆ ਉਹ ਕਹਿੰਦਾ ਕਿ ਸੇਮ ਸੈਕਸ ਮੈਰਿਜ ਨਾਲ ਇਸ ਚੀਜ਼ ਦਾ ਕੋਈ ਤਾਲਕ ਨਹੀਂ ਸੀ। ਜਾਂ ਕੈਵਿਨ ਰੱਡ ਦੇ ਪੋਤੇ ਨੂੰ ਅਟੈਕ ਕੀਤਾ ਗਿਆ ਕਿਉਂਕਿ ਉਹ ਯੈਸ ਕੈਂਪੇਨ ਦਾ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਪੋਸਟਲ ਸਰਵੇ ਕਰਵਾਉਣ ਦਾ ਜੋ ਆਈਡੀਆ ਸੀ ਉਹ ਜ਼ਿਆਦਾ ਵਧੀਆ ਨਹੀਂ ਸੀ, ਕਿਉਂਕਿ ਜਿੰਨਾ ਟਾਈਮ ਹੁਣ ਲੰਘ ਰਿਹਾ ਹੈ ਉਸ ਦੇ ਵਿੱਚ ਦੋਨੇ ਧਿਰਾਂ ਦੀਆਂ ਜੋ ਪੇਸ਼ੈਂਸ ਹੈ ਉਹ ਥੋੜ੍ਹੀ ਘੱਟ ਰਹੀ ਹੈ ਅਤੇ ਦੋਨੋਂ ਧਿਰ ਹਿੰਸਕ ਤਰੀਕੇ ਅਪਣਾ ਰਹੇ ਨੇ?
ਮੈਨੂੰ ਤਾਂ ਇਹ ਲੱਗਦਾ ਕਿਉਂਕਿ ਜਿਹੜੀ ਸਾਡੀ ਗਵਰਨਮੈਂਟ ਹੈ ਇੱਥੇ, ਮੈਲਕਮ ਟਰਨਬੁਲ ਗਵਰਨਮੈਂਟ, ਇਟ ਸੀਮਸ ਟੂ ਬੀ ਕੁਆਇਟ ਵੀਕ, ਐਂਡ ਗਵਰਨਮੈਂਟ ਦੀ ਜਿਹੜੀ ਰਿਸਪੋਂਸੀਬਿਲਿਟੀ ਹੈ, ਗਵਰਨਮੈਂਟ ਦੇ ਇੰਨੇ ਅਸੀਂ ਰੈਪ੍ਰਜੈਂਟੇਟਿਵ ਤੋਂ ਚੁਣ ਕੇ ਹਰੇਕ ਜਗ੍ਹਾ ਤੋਂ ਪਾਰਲੀਮੈਂਟ ਦੇ ਵਿੱਚ ਭੇਜੇ ਨੇ, ਔਰ ਆਪਣੇ ਸਿਰ ਦੇ ਉੱਤੇ ਉਹ ਗੱਲ ਨਹੀਂ ਲੈ ਰਹੇ, ਐਂਡ ਦੇ ਆਰ ਥਰੋਇੰਗ ਬੈਕ ਇਟ ਟੂ ਦ ਪਬਲਿਕ। ਆਈ ਥਿੰਕ ਇਟਸ ਅ ਬਿਗ ਲਾਸ ਟੂ ਦੀ ਐਕਸਚੈਕਰ, $120 million ਕੁਡ ਹੈਵ ਬੀਨ ਸਪੈਂਟ ਔਨ ਅ ਬੈਟਰ ਵਰਕ, ਤੇ ਇਹ ਤਾਂ ਪਾਰਲੀਮੈਂਟ ਨੂੰ ਆਪਣੇ ਲੈਵਲ ਤੇ ਹੀ ਇਹ ਸਭ ਕੁਝ ਕਰਨਾ ਚਾਹੀਦਾ ਸੀਗਾ। ਇਸ ਵੇਸਟੇਜ ਐਂਡ ਡਿਸਟਰੈਕਸ਼ਨ ਇਨ ਦਾ ਸੋਸਾਇਟੀ ਐਂਡ ਅਨਨੈਸੈਸਰੀ ਫ੍ਰਿਕਸ਼ਨਸ ਐਂਡ ਐਜੀਟੇਸ਼ਨ ਇਹਦੇ ਨਾਲ ਹੋ ਰਹੀ ਹੈ। ਪਾਰਲੀਮੈਂਟ ਇਜ਼ ਮੈਂਟ ਟੂ ਡੂ ਆਲ ਦੀਸ ਜੌਬਸ।
ਗੁਰਪਾਲ ਜੀ, ਬਹੁਤ ਅੱਛਾ ਲੱਗਿਆ ਤੁਸੀਂ ਅੱਜ ਟਾਈਮ ਕੱਢ ਕੇ ਆਪਣਾ ਪੱਖ ਜੋ ਹੈ ਉਹ ਸਾਡੇ ਸਾਹਮਣੇ ਰੱਖਿਆ ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮੱਚ ਪ੍ਰੀਤੀ ਜੀ, ਮਾਈ ਵੋਟ ਇਜ਼ ਨੋ।